ਦੂਜਾ ਜਿਹੜਾ ਗੁਰੂ ਨਾਨਕ ਦਾ ਪਹਿਲਾ ਸਿੱਖ ਹੋਇਆ ਹੈ ਬਾਬਾ ਲਹਿਣਾ, ਉਹਨੇ ਸੱਚ ਦੀ ਬਾਣੀ ਕਿਹੜੀ ਜਪੀ ਸੀ, ਉਹਦੀ ਜੇ ਹਿਸਟਰੀ ਲਿਖੀ ਹੈ ਕਿਸੇ ਨਾ, ਤੇ ਰਾਮਕਲੀ ਦੀ ਵਾਰ ਚ ਸੱਤੇ ਤੇ ਬਲਵੰਡੇ ਨਾ ਆਖੀ ਹੈ ਵਾਰ, ਜੋ ਰਾਮਕਲੀ ਮਹੱਲੇ ਪੰਜਵੇਂ ਦੀ ਵਾਰ ਆ ਉਹਦੇ ਬਾਅਦ ਇਹ ਵਾਰ ਆਉਂਦੀ। ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਇਹ ਦੋ ਮਰਾਸੀ ਸੀ ਲੇਕਿਨ ਐਡੇ ਬ੍ਰਹਮ ਗਿਆਨੀ ਸੀ ਜਿਨ੍ਹਾਂ ਦੀ ਐਡੀ ਨਿੰਦਿਆ ਕੀਤੀ ਹੈ ਐਸ ਪੀ ਵਾਲਿਆਂ ਨਾਲ ਵੀ ਇਹਨਾਂ ਦੀ ਜੀ ਲੜਕੀ ਵਿਆਹੁਣ ਵਾਲੀ ਸੀ, ਇਹਨਾਂ ਨੂੰ ਮਿਲਿਆ ਨਹੀਂ ਇਹਨਾਂ ਨੂੰ, ਮਹਾਰਾਜ ਨਾਲ ਚੜਾਵਾ ਨਾ ਪੂਰਾ ਚੜਿਆ, ਸੱਤਾ ਬਲਵੰਡੇ ਰੁੱਸ ਗਏ ਇਹਨਾਂ ਦੇ, ਫਿਰ ਮਹਾਰਾਜ ਨਾਲ ਸਰਾਫ ਦੇ ਦਿੱਤਾ ਕੋਹੜੇ ਹੋ ਗਏ, ਅਤੇ ਫਿਰ ਮਹਾਰਾਜ ਨਾਲ ਕਿਹਾ ਵੀ ਜਿਸ ਮੁੱਖ ਤੋਂ ਤੁਸੀਂ ਨਾਨਕ ਦੀ, ਕਿਉਂਕਿ ਤੁਸੀਂ ਕਿਹਾ ਵੀ ਸਾਡੇ ਨਾਨਕ ਦੀ ਵੀ ਤਦੇ ਵਡਿਆਈ ਸੀ ਕਿਉਂਕਿ ਸਾਡਾ ਵੱਡਾ ਮਰਦਾਨਾ ਨਾਲ ਸੀ, ਤਾਂ ਗੁਰੂ ਨਾਨਕ ਨੂੰ ਕੋਈ ਪੁੱਛਦਾ ਸੀ ਜੇ ਉਹ ਨਾਲ ਨਾ ਹੁੰਦਾ ਤਾਂ ਉਹਨੂੰ ਪੁੱਛਦਾ, ਇੱਦਾਂ ਦੀ ਬੜੀ ਕਹਾਣੀ ਜੀ ਬਣਾਈ ਹੈ। ਔਰ ਉੱਥੋਂ ਬਾਅਦ ਉਹਨਾਂ ਨੂੰ ਕੋਹੜ ਹੋ ਗਿਆ, ਅਤੇ ਫਿਰ ਉਹਨਾਂ ਨਾਲ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਵੀ ਜਿਸ ਮੂੰਹ ਨਾਲ ਨਿੰਦਿਆ ਕੀਤੀ ਮੁੜ ਕੇ ਇਸੇ ਨਾ ਕਰੋ ਅਤੇ ਤੁਹਾਡਾ ਕੋਹੜ ਹਟ ਜਾਊਗਾ। ਦੇਖੋ ਕਿੱਡੀ ਵੱਡਾ ਹਿਸਟਰੀ ਦੇ ਵਿੱਚ ਇਲਜ਼ਾਮ ਲਾਇਆ ਗਿਆ ਉਹਨਾਂ ਦੋਵਾਂ ਬ੍ਰਹਮ ਗਿਆਨੀਆਂ 'ਤੇ, ਔਰ ਉਹ ਐਡੇ ਚੋਟੀ ਦੇ ਬੰਦੇ ਨੇ ਜਿਨ੍ਹਾਂ ਨਾਲ ਰਾਮਕਲੀ ਦੀ ਵਾਰ ਆਖੀ ਹੈ, ਉਹਨਾਂ ਦੀ ਬਾਬਤ ਇਹ ਲਿਖ ਦੇਣਾ ਇਹ ਸਾਰਾ ਹੀ ਪੁਜਾਰੀ ਟੋਲੇ ਦਾ ਕੰਮ ਸੀ। ਉਹ ਕਿਸ ਤਰ੍ਹਾਂ, ਫਿਰ ਆਪ ਹੀ ਲਿਖਦੇ ਜੀ, ਗੁਰੂ ਸਰੰਦਰ ਮਹਾਰਾਜ ਨੇ ਕਿਹਾ ਇਹ ਦਰਬਾਰ 'ਚ ਨਹੀਂ ਆਣ ਕੇ ਗਾਉਂਦੇ ਅਤੇ ਕੋਈ ਨਹੀਂ, ਲੈ ਮੈਂ ਸਿੱਖਾਂ ਨੂੰ ਅੱਜ ਤੂੰ ਸਰੰਦੇ ਦਿੰਦਾ, ਸਿੱਖਾਂ ਨੂੰ ਬਾਣੀ ਦਿੰਦਾ, ਇਹ ਗਾਇਆ ਕਰਨ। ਉਦੋਂ ਤੋਂ ਸਿੱਖਾਂ ਨੂੰ ਹੁਕਮ ਆਇਆ, ਉਹ ਰਾਗੀਆਂ ਨਾਲ ਆਇਆ ਸਾਰ ਖੜੀ ਕਹਾਣੀ, ਉਹ ਦੁਨੀਆ ਉਹ ਕਹਿੰਦੇ ਜੀ ਮਰਾਸੀਆਂ ਕੋਲੋਂ ਖੋਹ ਕੇ ਜਿਹੜਾ ਗਾਉਣਾ ਵਜਾਉਣਾ ਸੀ ਨਾ ਸਿੱਖਾਂ ਨੂੰ ਪੰਚਮ ਪਾਤਸ਼ਾਹ ਨਾਲ ਉਸ ਵਿੱਚ, ਉਹ ਮੂਰਖ ਉਹ ਕਿਤੇ ਕਹਾਣੀ ਲਿਖੀ ਹੈ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ 'ਚ ਤਾਂ ਉਹਨਾਂ ਦਾ ਨਾਂ ਲਿਖ ਕੇ ਸਦਾ ਲਈ ਅਮਰ ਕਰ ਦਿੱਤਾ ਵੀ ਉਹ ਸੱਤਾ ਬਲਵੰਡਾ ਐਸੇ ਸੀ ਜਿਨ੍ਹਾਂ ਨੇ ਆਹ ਸਚਿਆਈ ਆਪਣੀ। ਉਹਨਾਂ ਨੂੰ ਤੁਸੀਂ ਐਵੇਂ ਤੋਂ ਤਾਂ ਲਾ ਲਾ ਕੇ ਸਾਰੀ ਹਿਸਟਰੀ, ਔਰ ਫਿਰ ਇਹ ਹੈ ਵੀ ਸੱਤਾ ਬਲਵੰਡਾ ਹਿਸਟਰੀ ਵਾਲੇ ਪ੍ਰੋਫੈਸਰ ਸਾਹਿਬ ਸਿੰਘ ਵੀ ਸਾਰੀ ਦੁਨੀਆ ਸਾਬਤ ਨਹੀਂ ਕਰ ਸਕੀ ਵੀ ਇਹ ਕਿਹੜੀ ਪਾਤਸ਼ਾਹੀ ਵੇਲੇ ਹੋਏ ਸੀ। ਕੋਈ ਕਹਿੰਦਾ ਦੂਜੀ ਪਾਤਸ਼ਾਹੀ ਵੇਲੇ ਸੀ, ਕੋਈ ਕਹਿੰਦਾ ਪੰਜਵੀਂ ਵੇਲੇ ਸੀ, ਕੋਈ ਕੁਛ, ਉਹ ਕੋਈ ਕੋਈ ਹਿਸਟਰੀ ਦਾ ਪੈਰ ਥਾਓ ਨਹੀਂ। ਐਸਾ ਕਮਲ ਦੇ ਕੁੱਝਿਆਂ ਨਾਲ ਕਮਲ ਘੇਰਿਆ ਨਾ ਵੀ ਨਿੰਦਿਆ ਲਈ ਸਦਾ ਲਈ ਸਿੱਖਾਂ ਨਾਲ ਆਪਣੇ ਗਾਲੇ ਪਾ ਲਈ ਸੀ। ਇਹ ਸੱਤ ਬਲਵੰਡਾ ਜਿੱਦਾਂ ਮਰਦਾਨੇ ਦੀ ਨਿੰਦਿਆ ਕੀਤੀ ਹੈ ਜਨਮ ਸਾਖੀਆਂ 'ਚ, ਇਸ ਤਰ੍ਹਾਂ ਇਹਨਾਂ ਨੇ ਹਿਸਟਰੀ ਵਾਲਿਆਂ ਨਾਲ ਸੱਤੇ ਬਲਵੰਡੇ ਦੀ ਆਓ ਸੱਤੇ ਬਲਵੰਡੇ ਦੀ ਉਹ ਬਾਣੀ ਉਹ ਵਾਰ ਜਿਹੜੀ ਲਿਖਦੀ ਹੈ ਵੀ ਉਹ ਗੁਰੂ ਮਹਾਰਾਜ ਗੁਰੂ ਲਹਿਣਾ ਜੀ ਬਾਬੇ ਨਾਨਕ ਤੋਂ ਸ਼ਬਦ ਲੈ ਕੇ ਉਹ ਕੀ ਕਰਦੇ ਸੀ, ਉਸੇ ਵਾਰ 'ਚ ਅਸੀਂ ਇਹ ਪੜ੍ਹਾਂਗੇ। ਗੁਰਮੰਤਰ ਦਿੱਤਾ ਸੀ ਨਾ ਸੱਚ ਦੇ ਚੱਚੇ ਨੂੰ ਔਂਕੜ ਇੱਥੇ ਸੱਚ ਫਰਮਾਇਆ, ਦੇਖੋ ਕੈਸਾ ਹੈ ਜੋ ਗੁਰੂ ਨਾਨਕ ਨੇ ਮੈਨੂੰ ਫਰਮਾਇਆ ਸੀ ਨਾ ਭਾਈ, ਆ ਸ਼ਬਦ ਨਾ ਭੁੱਲੀ, ਇਹਦੀ ਕਮਾਈ ਕਰਨੀ ਹੈ, ਮੈਂ ਇਹਨੂੰ ਬੋਲਣੋਂ ਨਹੀਂ ਹਟਣਾ। ਦੇਖੋ ਕਿੱਡੀ ਜੀ ਇਸ ਪੌੜੀ ਅਸੀਂ ਇੱਕੋ ਹੀ ਲਵਾਂਗੇ ਅੱਜ, ਔਰ ਇਸ ਪੌੜੀ ਨੂੰ ਬੜੇ ਧਿਆਨ ਨਾਲ ਸੁਣਨਾ, ਇਹਦੇ 'ਚ ਬੜੇ ਬੜੇ ਥੰਮ ਟੁੱਟਣੇ ਆ ਸਿੱਖੀ ਦੀ, ਜਿਹੜੀਆਂ ਗਲਤ ਰਸਮਾਂ ਪਈਆਂ, ਉਹ ਜਿਹੜਾ ਅਸੀਂ ਗੁਰੂ ਬਾਣੀ ਨੂੰ ਖੋਲ੍ਹ ਕੇ ਕਹਿ ਦਿੰਦੇ ਹਾਂ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਝੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਏ, ਉਹ ਗੁਰੂ ਪੋਥੀ ਨੂੰ ਖੋਲ੍ਹ ਕੇ ਬਹਿ ਕੇ ਉਹਦੇ ਖੋਲ ਕੇ ਕਹਿੰਦੇ ਜੀ ਵੀ ਮਾਲ ਜਨਮ ਜਨਮ ਦੀ ਕੱਟੀ ਗਈ ਤੇਰੇ ਦਰਸ਼ਨ ਹੋ ਗਏ ਦੋਹਾਂ, ਉਸ ਵਿਚਾਰ ਕੇ ਲਈਏ ਵੀ ਕਹੀ ਕਿੱਥੇ ਹੈ ਗੱਲ ਕੀ ਹੈ। ਸੋ ਇਹਦੇ 'ਚ ਕਹਿੰਦੇ ਵੀ ਬਾਬੇ ਲਹਿਣੇ ਨਾ ਉਹ ਸਭ ਨਹੀਂ ਸੱਚਿਆ ਜਿਹੜਾ ਸ਼ਬਦ ਸੀ ਇਹ ਨਹੀਂ ਫੜਿਆ ਬਾਬੇ ਨਾਨਕ, ਲੈਣੇ ਨਾ ਫੜ ਲਿਆ। ਪੁੱਤਰੀ ਕੌਲ ਨਾ ਪਾਲ ਲਿਓ ਕਰ ਪੀਰ ਹੋ ਕੰਨ, ਕੰਨ ਕਹਿੰਦੇ ਕੰਧੇ ਨੂੰ ਮੋਢੇ ਨੂੰ, ਜੇ ਬਾਬਾ ਨਾਨਕ ਇਹ ਸ਼ਬਦ ਕਹਿੰਦਾ ਸੀ ਭਾਈ ਤੁਸੀਂ ਇਹ ਜਪੋ, ਉਹ ਮੋਢਾ ਮਾਰ ਕੇ ਤੁਰ ਜਾਂਦੇ। ਜਿੱਦਾਂ ਅੱਜ ਕੱਲ੍ਹ ਦੇ ਨਿਆਣਿਆਂ ਨੂੰ ਕੋਈ ਗੱਲ ਕਹੋ ਇੱਥੇ ਅਮਰੀਕਾ ਹੀ ਕਹਿੰਦੇ ਉਹ ਨੋਵੇ ਨੋਵੇ। ਇਹ ਜਿਹੜਾ ਨੋਵੇ ਹੈ ਇਹ ਬਿਲਕੁਲ ਕਰ ਪੀਰੋਂ ਕੰਨ ਮਰਟੀ, ਜੋ ਗੁਰੂ ਨਾ ਆਖਣਾ ਪੀਰ ਨਾ ਉਹ ਆਖਾਂ ਨਹੀਂ ਮਰਨਾ। ਅਤੇ ਮੋਢੇ ਮਾਰ ਕੇ, ਕੰਨ ਕਹਿੰਦੇ ਮੋਢੇ ਨੂੰ, ਪੀਰੋਂ ਕਹਿੰਦੇ ਗੁਰੂ ਨੂੰ ਕੰਨ, ਪੀਰੋਂ ਕੰਨ ਮੁਰੱਟੀ ਉਹ ਮੋੜ ਕੇ ਮੋਢਾ ਲੰਘ ਜਾਂਦੇ ਸੀ, ਕੋਈ ਪਰਵਾਹ ਨਹੀਂ ਸੀ ਕਰਦਾ, ਉਹ ਪੁੱਤਰਾਂ ਨਾਲ ਕੌਲ ਨਹੀਂ ਪਾ ਰਿਹਾ, ਕਰ ਪੀਰੋਂ ਕੰਨ ਮੁਰੱਟੀਏ। ਪਰ ਬਾਬੇ ਲੈਣੇ ਨਾ ਬਾਬੇ ਨਾਨਕ ਦੀ ਖੱਟੀ ਕਮਾਈ, ਦੋਨਾਂ ਦੀ ਕਮਾਈ ਨੂੰ ਦੋਹੀ ਖੱਟੀ ਲੈਣੇ ਕੋਲ ਇੱਕ ਉਹਦੀ ਆਪਣੀ ਕਮਾਈ ਇੱਕ ਨਾਨਕ ਦੀ ਕਮਾਈ ਆ ਗਈ। ਅਤੇ ਫਿਰ ਉਹਦੀ ਫੈਰਾਤੀ ਕਹਿੰਦੇ ਆ ਉਹਦਾ, ਉਹ ਜਿਸ ਵੇਲੇ ਭਲਵਾਨ ਛਿੰਝ ਚੁੱਕ ਘੁਲ ਕੇ ਹਟੇ ਅਤੇ ਜਿੱਤ ਕੇ ਆਵੇ ਨਾ, ਇੱਕ ਉਹ ਕੱਪੜਾ ਜਿਹਾ ਲੈ ਕੇ ਸੋਹਣਾ ਜਿਹਾ ਫਿਰ ਸਾਰੇ ਮੈਦਾਨ 'ਚ ਫਿਰਦਾ, ਉਹਨੂੰ ਕਹਿੰਦੇ ਦੋਹਾਏ ਦੋਹੀ ਦੇਣੀ, ਅਤੇ ਉਹ ਫੇਰ ਦਿੰਦਾ ਵੀ ਮੈਂ ਜੇਤੂ ਹੈ ਇਸ ਵੇਲੇ। ਕਹਿੰਦੇ ਲਹਿਣੇ ਨੂੰ ਫਿਰ ਜੇਤੂ ਕੱਢ ਕੇ ਫਰਾਤਾ, ਅਤੇ ਉਹਦੇ ਕੋਲ ਦੋ ਖੱਟੀਆਂ ਸੀ ਲਹਿਣੇ। ਸ਼ਬਦ ਚੌਂਕੀਆਂ 'ਚ ਸਪਸ਼ਟ ਕਰ ਆਏ ਹਾਂ ਵੀ ਉਹਨਾਂ ਦੇ ਅੰਦਰ ਸਤਿਗੁਰੂ ਸੀ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਗੁਰੂ ਨਾਨਕ ਦੀ ਦੇਹ 'ਚ ਸਤਿਗੁਰੂ ਜੋਤ ਆਈ, ਉਹੀ ਜੋਤ ਅਤੇ ਜੁਗਤ ਸ਼ਬਦ ਦੇਣ ਦੀ ਉਹੀ, ਸਿਰਫ ਮਾਲਕ ਨਾ ਕੀ ਕੀਤਾ ਆਪਣੀ ਕਾਇਆ ਪਲਟ ਕੇ ਲੈਣ ਦੇ ਅੰਦਰ ਚਲੇ, ਸਹਿ ਕਾਇਆ ਫੇਰ ਪਲੇ, ਐਸੀ ਪਲਟਾ ਮਾਰਿਆ ਗੁਰੂ ਨਾਨਕ ਨਾ ਆਪਣੀ ਕਾਇਆ ਛੱਡ ਕੇ, ਜਿੱਦਾਂ ਸੱਪ ਕੁਰਕੁੰਜ ਲਾ ਕੇ ਪਰੇ ਹੋ ਜਾਂਦਾ, ਇੱਦਾਂ ਆਪਣੀ ਕਾਇਆ ਪਰੇ ਕਰਤੀ ਅਤੇ ਗੁਰੂ ਨਾਨਕ ਲਹਿਣੇ ਦੇ ਅੰਦਰ ਹਿਰਦੇ 'ਚ ਚਲੇ ਗਏ, ਸ਼ਬਦ ਰੂਪ ਹੋ ਗਏ। ਇਸੇ ਕਰਕੇ ਲਹਿਣੇ ਦਾ ਜਿਹੜਾ ਜਿਹੜੀ ਜੋਤ ਸਰੂਪ ਅੰਦਰ ਜਾਂਦੀ ਸੀ ਅਗਲੇ ਗੁਰੂ ਦੇ ਕਾਇਆ ਦੇ ਵਿੱਚ, ਉਹ ਸੀ ਸ਼ਬਦ ਅਖੁੱਟ ਬਾਬਾ ਨਾਨਕਾ, ਸ਼ਬਦ ਦੇ ਰੂਪ 'ਚ ਅੰਦਰ ਜਾਂਦੇ ਸੀ। ਸੋ ਇੱਥੇ ਜੋਤ ਉਹਾ ਚੁੱਲ੍ਹੇ ਸੋ ਛੱਤ ਨਿਰੰਜਨ ਬਾਬਾ ਨਾਨਕ ਨਾ ਕਦੀ ਆਪਣੇ ਉੱਤੇ ਚਾਨਣੀ ਲਵਾ ਕੇ ਛਤਰ ਕਰਾ ਕੇ ਚੌਰ ਨਹੀਂ ਸੀ ਕਰਾਏ, ਜਿੱਦਾਂ ਅੱਜ ਕੱਲ੍ਹ ਨਾਮ ਧਾਰੀਆਂ ਦੇ ਗੁਰੂ ਮੈਂ ਆਪ ਸ਼ਿਕਾਗੋ 'ਚ ਦੇਖੇ ਵੀ ਬੈਠ ਕੇ ਸੰਗਤ ਦੇ ਵਿੱਚ ਅਤੇ ਉਹਨਾਂ ਦੇ ਚੌਰ ਚੱਲਣ ਵਾਲਾ ਇੱਕ ਬੰਦਾ, ਇਹ ਮੈਂ ਚੀਜ਼ਾਂ ਅੱਖਾਂ ਨਾਲ ਦੇਖੀ। ਹੁਣ ਜਦ ਬਾਣੀ ਪੜ੍ਹੀ ਹੈ ਤਾਂ ਹਿਸਾਬ ਨਾ ਆਉਂਦਾ ਵੀ ਉਹ ਛੱਤ ਕੀ ਸੀ? ਨਿਰੰਜਨੀ। ਨਿਰੰਜਨੀ ਕਹਿੰਦੇ ਮਾਇਆ ਤੋਂ ਰਹਿ। ਉਹ ਹਰਿਮੰਦਰ ਸਾਹਿਬ 'ਚ ਉਹ ਚਾਨਣੀ ਲਾਈ ਜਿਹੜੀ ਖਰੀ ਕਿੰਨੇ ਕਰੋੜਾਂ ਰੁਪਈਆਂ ਦੀ ਆਈ ਸੀ ਉਸ ਵੇਲੇ। ਮਹਾਰਾਜਾ ਉਹ ਜਿਹੜਾ ਪੁੱਤ ਸੀ ਪੋਤਾ ਮਹਾਰਾਜਾ ਰਣਜੀਤ ਸਿੰਘ ਦਾ ਵਿਆਹੁਣ ਆਏ ਅਤੇ ਉਸ ਵੇਲੇ ਉਹ ਚਾਨਣੀ ਉੱਥੇ ਲਾਈ ਗਈ। ਉਹ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਹਾ ਹਾ ਐਡੀ ਸੋਹਣੀ ਚਾਨਣੀ ਆ, ਉਹਨਾਂ ਨੇ ਪੁਜਾਰੀਆਂ ਦਾ ਮੂੰਹ ਬੰਦ ਕਰਨੀ ਅੰਮ੍ਰਿਤਸਰ ਭੇਜ ਦਿੱਤੀ। ਉਹ ਹਜੇ ਤੱਕ ਚਾਨਣੀ ਹੈ। ਉਹ ਭਾਈ ਚਾਨਣੀ ਨਹੀਂ ਹੈ ਗੁਰੂ ਘਰ 'ਚ ਪ੍ਰਵਾਨ, ਉਹ ਛੱਤ ਨਿਰੰਜਨੀ ਮਾਇਆ ਤੂੰ ਰਹਿ, ਉਹ ਸਪਿਰਚੁਅਲ ਚਾਨਣੀ ਹੈ। ਝੁੱਲੇ ਸੋ ਛੱਤ ਨਿਰੰਜਣੀ। ਗੁਰੂ ਨਾਨਕ ਦਾ ਵੀ ਪ੍ਰਕਾਸ਼ ਇੰਨਾ ਸੀ ਜਿਹੜਾ ਲਾਗੇ ਜਾਂਦਾ ਸੀ ਉਹੀ ਜਗਮਗਾ ਰੱਖਦਾ। ਝੁੱਲੇ ਸੋ ਛੱਤ ਨਿਰੰਜਣੀ। ਛੱਤ ਕਹਿੰਦੇ ਆ ਜਿੱਦਾਂ ਦੇਵੀ ਦੀ ਚਾਨਣੀ ਦੇ ਥੱਲੇ ਚਾਨਣੀ ਦਾ ਚਾਂਦੀ ਦਾ ਛੱਬਾ ਲਾ ਦਿੰਦੇ ਹੈ ਨਾ, ਉਹ ਹੈ ਛੱਤ। ਤਖ਼ਤ, ਉਹ ਤਖ਼ਤ 'ਤੇ ਨਹੀਂ ਸੀ ਬੈਠਦੇ ਗੁਰੂ ਨਾਨਕ, 'ਤੇ ਮੰਜੀ 'ਤੇ ਬੈਠਦਾ। ਕਰਤਾਰਪੁਰ ਵਾਹੀ ਕੀਤੀ ਉਹਨਾਂ ਨੇ, ਉੱਥੇ ਬਾਅਦ ਆਣ ਕੇ ਜਿਹੜਾ ਲਹਿਣਾ ਗਿਆ ਉਹਦੇ ਸਿਰ 'ਤੇ ਵੀ ਡੀਲੇ ਦੀ ਪੰਡ ਰੱਖੀ ਗਾ ਰਿਹਾ ਸੀ, ਔਰ ਆਪ ਉਹ ਸਾਰਾ ਸਿੱਧਾ ਪੱਧਾ ਗ੍ਰਿਸ਼ਤੀ ਬੰਦਾ ਸੀ, ਔਰ ਨਾ ਕਦੀ ਚਾਨਣੀ ਲਾ ਕੇ ਬੈਠਾ। ਤੁਸੀਂ ਗੁਰੂ ਰਾਮਦਾਸ ਸਾਹਿਬ ਦੀ ਐਸੀ ਫੋਟੋ ਬਣਾ ਤੀ ਅੰਮ੍ਰਿਤਸਰ, ਉੱਤੇ ਚਾਨਣੀ ਲਾ ਕੇ ਮਹਾਰਾਜ ਦਾ ਦਾੜਾ ਲੰਬਾ ਦਿਖਾਲ ਕੇ ਆਲੇ ਦੁਆਲੇ ਤੌਲੀਆ ਪਰਨਾ ਪਾ ਕੇ ਐਂ ਛੱਤ ਦੇ ਥੱਲੇ ਬਿਠਾ ਲਿਆ। ਕਹਿੰਦੇ ਜੀ ਝੁੱਲੇ ਸੋ ਛੱਤ ਨਿਰੰਜਣੀ। ਉਹ ਭਾਈ ਇਹ ਰਿਜੈਕਟ ਕਰਨੀ ਚੀਜ਼ ਹੈ। ਬਾਣੀ ਕਹਿ ਰਹੀ ਆ ਨਿਰੰਜਣੀ ਛੱਤ ਸੀ, ਝੁੱਲੇ ਸੋ ਦੇਣ ਵਾਲੀ ਉਹਨੇ ਸ਼ੁਰੂ ਕਰ ਦਿੱਤੀ। ਸ਼ਬਦ ਦੇਣਾ ਗਾ ਤੇ ਨਾਮ ਜਪਾਉਣਾ ਕਿਉਂ ਕਰੇ ਜੇ ਗੁਰ ਪਰਮਾਇਆ। ਉਹ ਕਰਦਾ ਕੀ ਸੀ? ਉਹ ਯੋਗ ਕਰਦਾ ਸੀ। ਯੋਗ ਕੀ ਸੀ? ਇੱਕ ਸਿਰ ਹੁੰਦੀ ਹੈ ਲੂਣ ਵਾਲੀ, ਪਾਕਿਸਤਾਨੀ ਲੂਣ ਪਹਿਲਾਂ ਹੁੰਦਾ ਸੀ ਖਿਓੜਾ 'ਚ ਨਿਕਲਦਾ ਸੀ, ਉਹਦੀ ਲੂਣ ਬੋਲਦਾ ਅੱਗੇ ਨਾ ਇੱਕ ਸਿਰ ਸੁੱਟ ਸਿਰਦੇ ਸੀ ਵੀ ਇਹ ਚੱਟਦੇ ਰਹਿਣ ਅਤੇ ਇਹਨਾਂ ਨੂੰ ਭੁੱਖ ਲੱਗੇ, ਲੂਣ ਦੀ ਸਿਰ। ਪਰ ਉਹ ਬੋਲਦਾ ਨੂੰ ਤਾਂ ਲੂਣ ਦਾ ਸਵਾਦ ਆਉਂਦਾ ਸੀ। ਉਹ ਮਹਾਰਾਜ ਕਹਿੰਦੇ ਐਸਾ ਇਹ ਨਾਮ ਜਪਣਾ ਔਖਾ ਹੈ, ਇਹ ਅਲੂਣੀ ਸਿਰ ਚੱਟਣੀ, ਇਹਦੇ 'ਚ ਸਵਾਦ ਕੋਈ ਨਹੀਂ ਪੈਦਾ ਹੁੰਦਾ। ਸਿਰ ਜੋਗ ਗੁਰੂ ਤਾਰਿਆ, ਬਾਬੇ ਨਾਨਕ ਨੂੰ ਐਸਾ ਫਾਲੋ ਕੀਤਾ। ਕਹਿੰਦਾ ਜਿਹੜਾ ਇਹ ਸ਼ਬਦ ਦਿੰਦਾ ਮੈਂ ਉਹਨੂੰ ਕਹੀ ਜਾਣਾ, ਉਹਨੂੰ ਜਪੀ ਜਾਣਾ, ਭਾਵੇਂ ਮੈਨੂੰ ਸਵਾਦ ਆਵੇ ਨਾ ਆਵੇ, ਕੁਛ ਨਾ ਹੋਵੇ। ਸੋ ਇਹ ਸੀ ਸਿਲ ਯੋਗ ਅਲੋਣੀ ਚੱਟੀਏ, ਕਰੇ ਜੋ ਗੁਰ ਫਰਮਾਏ। ਬਾਬੇ ਨਾਨਕ ਨੇ ਉਹਨੂੰ ਸਮਝਾ ਦਿੱਤਾ ਸੀ ਭਾਈ ਨਾਮ ਜਪਣਾ ਇਹ ਸਭ ਤੋਂ ਉੱਤਮ ਭਾਈ। ਤੂੰ ਨਿੱਤ ਨੇਮ ਪੰਜ ਬਾਣੀਆਂ ਦਾ ਜ਼ਰੂਰ ਕਰਨੀ ਪਏਗਾ, ਨਾਮ ਜਪ ਹੋਊ ਤਾਂ ਭਾਵੇਂ ਨਾ। ਭਾਈ ਬਾਣੀ ਤਾਂ ਬਣੀ ਵੀ ਨਹੀਂ ਸੀ ਅੱਧੀ। ਦੇਖਣ ਦੀ ਚੀਜ਼ ਹੈ ਵੀ ਸਿੱਖੀ ਸਾਰੇ ਕਿਹੜੇ ਰਾਹਾਂ 'ਤੇ ਤੁਰ ਰਹੀ। ਬਾਣੀ ਨੂੰ ਸ਼ਬਦ ਚੌਂਕੀ ਅਸੀਂ ਲਾਈ ਤਦੇ ਹਾਂ ਵੀ ਹਰ ਥਾਂ ਬਾਣੀ ਦਾ ਲਫ਼ਜ਼ ਗੁਰਬਾਣੀ ਦਾ ਲਫ਼ਜ਼ ਨਹੀਂ ਗੁਰਬਾਣੀ। ਇੱਥੇ ਵੀ ਜੋ ਸਿੱਖੀ 'ਚ ਵੱਡਾ ਕੰਮ ਹੈ ਉਹ ਇਹੋ ਹੀ ਹੈ, ਕਰੇ ਜੇ ਲੰਗਰ ਚੱਲੇ ਗੁਰਸਬ ਦੇ। ਲੰਗਰ ਕੀ ਸੀ? ਰੋਟੀਆਂ ਖੜਾਉਂਦੇ ਸੀ ਉਹ ਕਿਸੇ ਉਹਦੇ ਜਿਸ ਵੇਲੇ ਬੈਠੇ ਸੀ ਉਸ ਜਿਹੜਾ ਪਿੰਡ ਸੀ ਜਿੱਥੇ ਦੇ ਸੀਗੇ ਉਸ ਆਪਣੇ ਪਿੰਡ ਆਣ ਕੇ ਜਿਸ ਵੇਲੇ ਜਿੱਥੇ ਦੇ ਖਹਿਰੇ ਜੱਟ ਨੇ ਜੀ ਉਹ ਖੰਡੂਰ ਜਿਸ ਵੇਲੇ ਖੰਡੂਰ ਸਾਹਿਬ ਆਏ ਨੇ ਬਾਬਾ ਲੈਣਾ ਉਸ ਵੇਲੇ ਕਹਿੰਦੇ ਕੋਈ ਜਾਣਦਾ ਹੀ ਨਹੀਂ ਸੀ ਉਹਨਾਂ ਨੂੰ ਐਡੀ ਥੋੜ੍ਹੀ ਜਿਹੀ ਸਿੱਖੀ ਸੀ ਜਿਸ ਵੇਲੇ ਲੱਭਣ ਵਾਲੇ ਸਿੱਖ ਆਏ ਕਹਿੰਦੇ ਇੱਥੇ ਸੁਣਿਆ ਬਾਬੇ ਨਾਨਕ ਦੀ ਜੋਤ ਕੋ ਖਿੱਚ ਲਿਆ ਖਤਰੋਟਾ ਜਿਹੜਾ ਤ੍ਰੇਣ ਖੱਤਰੀ ਹੈ ਉਹ ਖੱਤਰੀਆਂ ਦਾ ਮੁੰਡਾ ਬਾਬੇ ਨਾਨਕ ਦੀ ਜੋਤ ਖਿੱਚ ਕੇ ਇਸ ਪਿੰਡ 'ਚ ਲਿਆ ਉਹ ਕਿੱਥੇ ਰਹਿੰਦੇ? ਕਹਿੰਦੇ ਭਾਈ ਇੱਥੇ ਤਾਂ ਕਿਤੇ ਨਹੀਂ। ਅੱਗੇ ਦੇਖਿਆ ਤਾਂ ਆਪਣੇ ਇਹਦੇ ਬਾਬਾ ਲਹਿਣਾ ਜੀ ਜਿਹੜੇ ਸੀ ਇਹ ਇਹਨਾਂ ਦੇ ਮੁੰਡੇ ਹੱਟੀ ਕਰਦੇ ਸੀ ਉਹਦੀ ਨੇਕ ਕਮਾਈ 'ਚ ਰੋਟੀ ਖਾਂਦੇ ਸੀ ਅਤੇ ਬਾਕੀ ਨਾਮ ਜਪਦੇ ਸੀ। ਉਹ ਕਹਿੰਦੇ ਇੱਥੇ ਤਾਂ ਲਹਿਣਾ ਹੈ ਉਹ ਜਾਂਦਾ ਹੁੰਦਾ ਸੀ ਕਰਤਾਰਪੁਰ ਥੋੜ੍ਹੇ ਜਿਹੇ ਸਿੱਖ ਸੀ ਤੋ ਇਸ ਕਰਕੇ ਇਹ ਜਿਹੜਾ ਸੀ ਉਹ ਕਹਿੰਦੇ ਜਿਹੜਾ ਬਾਬਾ ਲਹਿਣਾ ਸੀ ਉਹਦੇ ਲੰਗਰ ਨਹੀਂ ਸੀ ਚੱਲਦਾ ਉੱਥੇ ਲੰਗਰ ਸ਼ਬਦ ਦਾ ਸੀ ਜਿੱਦਾਂ ਅਸੀਂ ਆ ਸ਼ਬਦ ਚੌਂਕੀਆਂ 'ਚ ਮਾਰ ਹਟਾ ਹੀ ਦਿੱਤੀ ਹੈ ਵੀ ਕੋਈ ਜਿਹੜਾ ਲੰਗਰ ਦਾ ਗਾਹਕ ਆ ਉਹ ਨਾ ਆਵੇ ਜਿਹੜੇ ਸ਼ਬਦ ਦਾ ਲੰਗਰ ਲੈਣਾ ਜਿਹਨਾਂ ਨਾਲ ਉਹ ਆਉਣ ਕੋਈ ਦੇਗ ਨਹੀਂ ਕੋਈ ਕੁਛ ਕਿਉਂਕਿ ਜਿਹੜਾ ਲੰਗਰ ਚਲਾਇਆ ਸੀ ਗੁਰੂ ਨਾਨਕ ਨਾਲ ਲਹਿਣੇ ਨਾ ਸਾਰਾ ਸਿੱਖੀ 'ਚ ਇਹ ਜਿਹੜਾ ਗੁਰੂ ਕਾ ਲੰਗਰ ਕਹਿੰਦੇ ਗੁਰੂ ਕਾ ਲੰਗਰ ਨਹੀਂ ਹੈ ਇਹ 'ਚ ਰੋਟੀ ਹੈ ਖਾਣੀ ਬੈਠ ਕੇ ਬਾਕੀ ਜਿਹੜਾ ਅਸਲ ਸੀ ਉਹ ਬਾਣੀ ਰਾਹੀਂ ਹੈ ਲੰਗਰ ਚੱਲੇ ਬਾਬੇ ਨਾਨਕ ਦਾ ਸੀ ਹੱਥ ਬਾਬੇ ਲੈਣ ਦਾ ਸੀ ਉਹਨੇ ਦਬਾ ਦਬ ਦਬੱਟ ਕੇ ਫਿਰ ਖੈਰਾਤ ਵੰਡੀ ਨਾ ਦੇਖੋ ਕਿਆ ਪੰਜਾਬੀ ਦੇ ਲਫ਼ਜ਼ ਖੈ ਦੀ ਖੈਰ ਦਬੱਟੀਏ ਦਬ ਕੇ ਵੱਟੀ ਦਬ ਕੇ ਵਰਤਾਈ ਫਿਰ ਸਿੱਖਾਂ ਨੇ ਆਤਮਾ ਨੂੰ ਇੰਨੀਆਂ ਖੁਸ਼ ਕੀਤਾ ਸ਼ਬਦ ਦੇ ਨਾਲ ਰੰਗਣਾ ਚਾੜਤੀਆਂ ਖਰਚੇ ਦਿੱਤੇ ਖਸਮ ਇਹ ਤਾਂ ਖਸਮ ਦੀ ਰੱਬ ਵੱਲੋਂ ਦਾਤ ਆ ਰਹੀ ਸੀ ਅਤੇ ਆਪ ਖੈਂਦੀ ਖੈਰ ਦਬੱਟੀਏ ਅਤੇ ਇਹ ਜਿਹੜੀ ਸੀ ਕਿਉਂਕਿ ਉਹਦੇ ਕੋਲ ਇੰਨੀ ਕਮਾਈ ਆ ਚੁੱਕੀ ਸੀ ਉਹ ਨਾਮ ਜਪ ਜਪ ਕੇ ਹੋਵੇ ਬਨ ਭਾਰ ਉਚਾਇਨ ਛੱਟੀਅਨ ਦਿਲ ਖੋਟੇ ਆਕੀ ਫਿਰਨ ਜਿਹੜਾ ਗੁਰੂ ਨਾਲ ਸ਼ਬਦ ਦੀ ਕਮਾਈ ਕਿਹਾ ਸੀ ਨਾਮ ਜਪਣਾ ਉਹ ਤਾਂ ਕੀਤਾ ਨਹੀਂ ਬਾਕੀ ਖੋਤੇ ਵਾਂਗੂ ਉੱਤੇ ਹੋਰ ਛੱਟਾਂ ਐਸੀਆਂ ਲੱਦੀਆਂ ਜਿੱਦਾਂ ਸਿੱਖਾਂ 'ਚ ਅੱਜ ਕੱਲ੍ਹ ਹੋਰ ਕਈ ਕਿਸਮ ਦੇ ਪਖੰਡ ਜਾਂ ਸਿੱਖੀ ਦੀਆਂ ਬਾਹਰਲੇ ਚਿੰਨ ਜਾਂ ਹੋਰ ਜੋ ਇਹਨਾਂ ਖੋਤਿਆਂ ਨੂੰ ਭਾਰ ਲੱਦੀ ਫਿਰਦੇ ਹਾਂ ਅਸੀਂ, ਪਰ ਉਹ ਕੰਮ ਨਹੀਂ ਕਰਨਾ ਜਿਹੜਾ ਮਹਾਰਾਜ ਨੇ ਕਿਹਾ। ਦੇਖਣ ਵਾਲੀ ਬਨ ਭਾਰ ਉਚਾਇਨ ਛੱਟੀਐ, ਖੋਤੇ ਵਾਂਗੂੰ ਮਤਲਬ ਅਗਿਆਨਤਾ ਵਾਂਗੂੰ ਬੇਵਕੂਫੀ ਵਾਂਗੂੰ ਅਸੀਂ ਗਿਆਨ ਦੇ ਨਾਲ ਅਸੀਂ ਸ਼ਬਦ ਦਾ ਜਾਪ ਨਹੀਂ ਕਰਨਾ। ਬਾਕੀ ਸਿੱਖੀ 'ਚ ਅਸੀਂ ਹਰ ਕੰਮ ਲੰਗਰ ਚਲਾਉਣੇ, ਜੋ ਗੁਰਦੁਆਰੇ ਬਣਾਉਣੇ, ਹੋਰ ਜੋ ਕੁਛ ਸਿੱਖੀ 'ਚ ਹੋ ਰਿਹਾ ਉਹ ਖੋਤੇ ਵਾਂਗੂੰ ਅਸੀਂ ਭਾਰ ਚੱਕੀ ਫਿਰਦੇ ਹਾਂ। ਪਰ ਜਿਹੜਾ ਗੁਰੂ ਨੇ ਫਰਮਾਇਆ ਕੰਮ ਉਹ ਨਹੀਂ ਕਰ। ਅਤੇ ਗੁਰੂ ਖੁਸ਼, ਬਾਬਾ ਨਾਨਕ ਖੁਸ਼ ਕਿਉਂ? ਕਿਉਂਕਿ ਉਹਨੇ ਸ਼ਬਦ ਲਿਖਤਾ, ਹਾਂ ਕੁਰਬਾਨੇ ਜਾਓ ਮਿਹਰਬਾਨਾ, ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ, ਅਤੇ ਨਾ ਕਿ ਫਿਰ ਕਹਿੰਦੇ ਨਹੀਂ ਇੱਕ ਵਾਰੀ ਨਹੀਂ, ਭਾਈ ਲੈਣ ਦੇ ਤੇਰੇ ਨਾਂ ਅਤੇ ਨਾ ਕਿ ਹਾਂ। ਹੁਣ ਗੁਰੂ ਨਾਨਕ ਦੀ ਖੁਸ਼ੀ ਲੈਣੀ ਨਾਮ ਜਪ ਲਓ, ਬਾਕੀ ਸਿੱਖੀ ਜੋ ਮਰਜ਼ੀ ਕਰੀ ਚਲੋ, ਹੇਠਾਂ ਉੱਤੇ ਹੋ ਕੇ ਉਹਨੇ ਕੁੱਖ ਨਹੀਂ ਮੰਨੀ। ਇਸ ਕਰਕੇ ਕਰੇ ਜੇ ਗੁਰ ਹਾਰ ਗਏ ਉਹ ਬੱਚੀ, ਕਹਿੰਦੇ ਜਿੱਤ ਗਏ। ਕਹਿੰਦੇ ਕਿਹੜੇ ਕਿਹੜੇ ਜਿੱਤ ਗਏ, ਕੌਣ ਹਾਰ ਗਏ? ਉਹ ਮਹਾਰਾਜ ਕਹਿੰਦੇ ਆਪੇ ਨਿਰਾਲਾ ਕਰ ਲਓ, ਜਿਹਨਾਂ ਨੇ ਦਿਲ ਖੋਟੇ ਆਕੀ ਫਿਰ ਉਹਨੂੰ ਬੰਨ ਭਾਰ ਪਹੁੰਚਾਏ ਨੇ ਛੱਟੀਏ, ਅਤੇ ਜਿਹਨਾਂ ਨਾਲ ਉਹ ਸਿਲ ਯੋਗ ਅਲੂਣੀ ਚੱਟਣੀ ਸ਼ੁਰੂ ਕਰ ਦਿੱਤੀ, ਅਤੇ ਉਹ ਫਿਰ ਇਸ ਬੋਲੋਂ ਨਹੀਂ ਹੱਟੀਏ। ਉਹਨਾਂ ਨਾਲ ਅੱਗਿਓਂ ਕੁਛ ਨਹੀਂ ਚੰਚਲ ਮਤ ਕੀਤੀ ਵੀ ਨਾਮ ਕਿਉਂ ਜਪਣਾ ਚਾਹੀਦਾ, ਇਹ ਕੀ ਹੈ, ਮਕੈਨੀਕਲ ਰੈਪੀਟੀਸ਼ਨ ਹੈ ਕੀ ਹੈ, ਇਹਦੇ ਨਾਲ ਕੀ ਫਾਇਦਾ ਹੋਊਗਾ। ਉਹਨਾਂ ਨਾਲ ਗੁਰੂ ਦੀ ਜੋ ਕਿਹਾ ਸੀ ਕਰੇ ਜੇ ਗੁਰ ਉਪਦੇਸ਼ ਦਿੱਤਾ ਸੀ। ਇਹਨੂੰ ਉਪਦੇਸ਼ ਵੀ ਕਿਹਾ, ਬਚਨ ਵੀ ਕਿਹਾ, ਗੁਰਮੰਤਰ ਵੀ ਕਿਹਾ, ਨਾਮ ਵੀ ਕਿਹਾ, ਕਈ ਕੁਛ ਬਾਣੀ ਨਾਲ ਇਹਨੂੰ ਕਿਹਾ। ਇਹ ਜਿਹੜਾ ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ, ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਖਾ ਮਨ ਮੰਨੇ। ਇਹਨੂੰ ਸੇਵਾ ਵੀ ਲਿਖਿਆ, ਸ਼ਬਦ ਵੀ ਲਿਖਿਆ। ਇਸ ਕਰਕੇ ਉਪਦੇਸ਼ ਜੇ ਗੁਰ ਉਪਦੇਸ਼ੇ ਸਭ ਦੁੱਖ ਪਰ ਹੋਈ, ਜ਼ਿੰਦਗੀ ਦੇ ਦੁੱਖ ਖਤਮ ਹੋ ਗਏ। ਪਰ ਕਦੋਂ? ਬੋਲ ਹਰ ਨਾਮ, 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 ਸਫਲਤਾ ਘੜੀ। ਹੇ ਗੁਰ ਉਪਦੇਸ਼ੇ ਸਭ ਦੁੱਖ ਪਾਰ ਹਾਰੀ, ਹੇ ਗੁਰ ਉਪਦੇਸ਼ੇ ਸਭ ਹਾਰ ਭਜ ਨਾਮ ਨਾਰ ਹਾਰੀ, ਮੇਰੇ ਮਨ
ਹਰ ਭਜ ਨਾਮ ਨਾਮ ਹਰੀ ਕਰ ਕਿਰਪਾ ਮਿਲੋ ਗੁਰ ਪੂਰਾ
ਜਿਹੜੀ ਅੰਦਰ ਸੱਤ ਦੀ ਸੰਗਤ ਹੈ ਉਹਦੇ ਨਾਲ ਮੈਂ ਸਿੰਧ ਕਹਿੰਦੇ ਹੈ ਸਮੁੰਦਰ ਨੂੰ, ਭਾਉ ਕਹਿੰਦੇ ਡਰ ਨੂੰ, ਮੈਂ ਡਰ ਦਾ ਸਮੁੰਦਰ ਤਰ ਗਿਆ ਜਦੋਂ ਕਰ ਕਿਰਪਾ ਮੇਲੋ ਗੁਰ ਪੂਰਾ। ਇੱਥੇ ਗੁਰ ਦੇ ਰਾਰੇ ਨੂੰ ਔਂਕੜ ਹੈ, ਇਹ ਗੁਰ ਉਹੀ ਹੈ ਸ਼ਬਦ ਜੋ ਨਾਨਕ ਨੂੰ ਮਿਲਿਆ, ਸੋਹੰਗ ਭੇਦ ਨਾ ਕੋਈ ਜੀਉ ਅਪਰਮ ਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਜਦੋਂ ਤੂੰ ਉਹ ਸ਼ਬਦ ਦਾ ਅੰਦਰ ਮਿਲਾਵਾ ਕਰ ਦਿੰਦਾ ਹੈ ਨਾ, ਕਰ ਕਿਰਪਾ ਇਸ਼ਨਾਨ ਹੋ ਗਿਆ। ਸੁਰ ਸ੍ਰੀ ਕਹਿੰਦੇ ਗੰਗਾ ਮਈਆ
ਇਸ਼ਨਾਨ ਕਿਰਪਾ ਕਰੀ ਹਮ ਮੂਰਖ ਕੋ ਹਰ ਕਿਰਪਾ ਕਰੀ
ਜਨ ਨਾਨਕ ਤਾਰਿਓ ਤਾਰਨ ਹਰੀ
ਜਨ ਨਾਨਕ ਤਾਰਿਓ
ਤਾਰਨ ਹਰੀ। ਇੱਥੇ ਬੜੀ ਇੱਕ ਅਜੀਬ ਚੀਜ਼ ਹੈ, ਮਹੱਲੇ ਚੌਥੇ ਦਾ ਪੌੜੀ ਹੈ, ਸ਼ਬਦ ਹੈ, ਲੇਕਿਨ ਤਾਰਨ ਵਾਲਾ ਕਿਹਨੂੰ ਲਿਖਦੇ? ਜਨ ਨਾਨਕ, ਕਿਉਂਕਿ ਜਨ ਦੇ ਨੰਨੇ ਨੂੰ ਔਂਕੜ ਹੈ, ਨਾਨਕ ਦੇ ਕੱਕੇ ਨੂੰ ਔਂਕੜ ਹੈ। ਸਟ੍ਰੈਸ ਕੀਤਾ ਹੈ ਵੀ ਮੈਨੂੰ ਜੇ ਤਾਰਿਆ ਕਿਸੇ ਨਾ ਤਾਂ ਉਹ ਨਾਨਕ ਨਾ ਜਨ ਨਾਨਕ। ਸਾਰੀ ਬਾਣੀ ਵਿੱਚ ਹੀ ਕਿਸੇ ਮਹੱਲੇ ਨੇ ਕਿਸੇ ਪਾਤਸ਼ਾਹੀ ਨਾਲ ਆਪਣਾ ਮੋਹਰਨ ਕੀਤਾ, ਮੋਹਰੇ ਗੁਰੂ ਨਾਨਕ ਨੂੰ ਰੱਖਿਆ। ਅਤੇ ਇੱਥੇ ਵੀ ਤਾਂ ਜਨ ਨਾਨਕ, ਨਾਨਕ ਛਾਪ ਨਹੀਂ ਹੈ, ਕੱਕੇ ਨੂੰ ਔਂਕੜ ਹੈ, ਜਨ ਦੇ ਨੰਨੇ ਨੂੰ ਔਂਕੜ ਹੈ, ਕਿਸੇ
ਜਨ ਨਾਨਕ ਤਾਰਿਓ ਤਾਰਨ ਹਰੀ ਜਨ ਨਾਨਕ ਤਾਰਿਓ ਤਾਰਨ ਹਰੀ ਹਮ ਰੁੱਤੇ ਫਿਰਤੇ
ਸਾਰੀ ਗੁਰਬਾਣੀ ਹੀ ਨਾਮ ਜਪਾਉਂਦੀ ਹੈ, ਕਿਤੇ ਨਹੀਂ ਇਹ ਕਹਿੰਦੀ ਵੀ ਤੁਸੀਂ ਮੇਰਾ ਪਾਠ ਕਰੋ, ਖੰਡ ਪਾਠ ਕਰੋ, ਐਵੇਂ ਟਾਈਮ ਜ਼ਾਇਆ ਕਰੋ ਜ਼ਿੰਦਗੀ ਦਾ, ਇੰਨਾ ਮਹਿੰਗਾ ਸਾਰਾ ਟਾਈਮ ਹੀ ਲਿਖਿਆ ਵੀ ਜੋ ਕੁਛ ਵੀ ਮੂੰਹੋਂ ਬੋਲੋ ਸਭੋ ਜਪੀਏ ਜਾਪ, ਜੇ ਮੂੰਹ ਬੋਲਣਾ ਪਏ ਬਾਕੀ ਜੋ ਕੁਛ ਬੋਲੀਏ। ਮਹੱਲਾ ਪਹਿਲਾ ਕਹਿੰਦਾ, ਖਤੋਂ ਕਹਿੰਦਾ, ਖਤ ਕਹਿੰਦੇ ਗਲਤੀ ਨੂੰ, ਪਰਸ਼ੀਅਨ ਲਫ਼ਜ਼, ਜੋ ਕੁਛ ਵੀ ਤੁਸੀਂ ਮੂੰਹ 'ਚ ਬੋਲਦੇ ਹੋ ਆਪਣੀ ਮਨ ਦੀ ਮਤ ਨਾ ਬੋਲਦੇ, ਮਨ ਕੀ ਮਤ, ਮਤਾਂ ਗੱਲ ਮਤਾ, ਜੋ ਕੁਛ ਬੋਲੀਏ ਸਭ ਖਤੋ ਖਤਾ, ਅਤੇ ਬੋਲ ਹਰ ਨਾਮ ਸਫਲ ਸਾ ਕਰੀ, ਜਿਹੜੀ 24 ਘੰਟਿਆਂ 'ਚੋਂ ਨਾਮ ਬੋਲ ਗਿਆ ਉਹ ਘੜੀ ਸਫਲ ਹੈ। ਇਸ ਕਰਕੇ ਮਹਾਰਾਜ ਇੱਥੇ ਪੌੜੀ 'ਚ ਕਹਿੰਦੇ ਇਹ ਸਭੋ ਜਪੀਏ ਬਾਹਰਲਾ ਸਾਧੂ ਸੰਗ ਨੇ, ਇੱਥੋਂ ਸ਼ਬਦ ਸ਼ੁਰੂ ਹੁੰਦਾ ਉਸੇ ਤਰ੍ਹਾਂ ਹੀ ਸੁਰਤੀ ਲਾ ਕੇ ਸੁਣਿਓ, ਉਸੇ ਉਸੇ ਸਟੇਜਾਂ ਤੋਂ ਲੰਘਣਾ ਪੈਣਾ ਹੈ ਅਭਿਆਸੀ ਨੂੰ। ਸਭ ਤੋਂ ਪਹਿਲਾਂ ਕੀ ਹੁੰਦਾ, ਉਹ ਹੈ।
ਸਭ ਗੁਰ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਹਿਆ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਹਿਆ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਹਿਆ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਹਿਆ
ਗੁਰ ਰਾਰੇ ਨੂੰ ਮੌਕੜਾ ਫਿਰ ਸੱਤੇ ਗੁਰ ਗੁਰ ਵੀ ਕਿਹੜਾ ਸੱਤੇ ਗੁਰ ਬੋਲੋ ਸਭੇ ਗੁਰ ਫਿਰ ਗੁਰ ਹੈ ਆਖੇ ਗੁਰੂ ਇੱਥੇ ਪੂਰਾ ਸ਼ਬਦ ਦੇ ਗਿਆ ਜੀਵ ਆਇਆ ਤੂੰ ਜੀ ਪਏਗਾ ਮੁਰਦਾ ਹੋਇਆ ਗੁਰ ਸੱਤੇ ਗੁਰ ਬੋਲੋ ਸਭੇ ਗੁਰ ਆਖ ਗੁਰੂ ਜੀਵ ਆਇਆ ਮਹੱਲੇ ਤੀਜੇ ਦੀ ਪੌੜੀ ਔਰ ਪੌੜੀ ਦੀ ਅਖੀਰਲੀ ਲਾਈਨ ਜਿਹੜਾ ਤੱਤ ਵਸਤੂ ਹੁੰਦੀ ਹੈ ਅਖੀਰਲੀ ਲਾਈਨ ਸ਼ਬਦ ਦੀ ਰਹਾਓ ਦੀ ਤੁਕ ਪਿਵਟ ਹੁੰਦੀ ਹੈ ਜਿਹੜੀ ਪੌੜੀ ਹੈ ਉਹਦੀ ਅਖੀਰਲੀ ਲਾਈਨ ਇਹ ਜਿਸਟ ਹੈ ਇਹ ਪੌੜੀ ਦੀ ਅਖੀਰਲੀ ਲਾਈਨ ਹੈ
ਗੁਰ ਸਤਿਗੁਰ ਬੋਲੋ ਸਭ ਗੁਰ
Yeah.